ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਸਿਆਸਤਦਾਨਾਂ ਨੂੰ ਬਿਨਾਂ ਦੇਰੀ ਕੀਤੇ ਜੁਰਮਾਂ ਦੀ ਰਿਪੋਰਟ ਕਰਨ ਲਈ ਚੇਤਾਵਨੀ ਦਿੱਤੀ। ਵਿਕਟੋਰੀਆ ਦੇ ਕੰਟੈਕਟ ਟਰੇਸਿੰਗ ਸਿਸਟਮ ਦੀ ਗੁਣਵੱਤਾ ਬਾਰੇ ਹੋਰ ਸਵਾਲ ਉੱਠੇ। ਅਤੇ ਖੇਡਾਂ ਵਿੱਚ ਬ੍ਰਿਸਬੇਨ 2032 ਵਿੱਚ ਓਲੰਪਿਕਸ ਦੀ ਮੇਜ਼ਬਾਨੀ ਕਰਨ ਲਈ ਟੀਚੇ ਤੇ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆਈ ਸੰਘੀ ਪੁਲਿਸ ਦੇ ਮੁਖੀ ਨੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਚੇਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ ਅਪਰਾਧਿਕ ਵਿਵਹਾਰ ਦੇ ਦੋਸ਼ਾਂ ਨੂੰ ਬਿਨਾਂ ਦੇਰੀ ਕੀਤੇ AFP ਨੂੰ ਦੱਸਿਆ ਜਾਣਾ ਚਾਹੀਦਾ ਹੈ। ਇਹ ਪੱਤਰ ਕੱਲ੍ਹ 24 ਫਰਵਰੀ ਨੂੰ ਭੇਜਿਆ ਗਿਆ ਸੀ, ਜਾਣੀ ਉਸੇ ਦਿਨ ਜਿਸ ਦਿਨ ਸਾਬਕਾ ਲਿਬਰਲ ਸਟਾਫਰ ਬ੍ਰਿਟਨੀ ਹਿਗਿੰਸ ਨੇ ਪੁਲਿਸ ਨੂੰ ਰਸਮੀ ਤੌਰ 'ਤੇ ਸ਼ਿਕਾਇਤ ਕੀਤੀ ਸੀ ਕਿ ਸਾਲ 2019 ਵਿੱਚ ਉਸ ਨਾਲ ਸੰਸਦ ਭਵਨ ਵਿੱਚ ਬਲਾਤਕਾਰ ਹੋਇਆ ਸੀ। ਕਮਿਸ਼ਨਰ ਰੀਸ ਕੈਰਸ਼ੋ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅਪਰਾਧਿਕ ਚਾਲਾਂ ਬਾਰੇ ਦੱਸਣ ਵਿੱਚ ਕਿਸੇ ਵੀ ਦੇਰੀ ਦੇ ਨਤੀਜੇ ਵਜੋਂ ਸਬੂਤ ਗਵਾਏ ਜਾ ਸਕਦੇ ਹਨ ਅਤੇ ਇੱਕ ਕਥਿਤ ਦੋਸ਼ੀ ਵੱਲੋਂ ਅਪਰਾਧ ਜਾਰੀ ਰੱਖਣ ਜਾਂ ਮੁੜ ਜੁਰਮ ਕਰਨ ਦੇ ਮੌਕੇ ਵੱਧ ਜਾਂਦੇ ਹਨ। ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਉਨ੍ਹਾਂ ਲੋਕਾਂ ਵਿੱਚ ਵੱਧ ਰਹੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਤੋਂ ਪਹਿਲਾਂ ਬ੍ਰਿਟਨੀ ਹਿਗਿੰਸ ਦੇ ਕਥਿਤ ਬਲਾਤਕਾਰ ਬਾਰੇ ਪਤਾ ਸੀ। ਸ਼੍ਰੀ ਡਟਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋਸ਼ਾਂ ਬਾਰੇ ਨਹੀਂ ਦੱਸਿਆ ਕਿਉਂਕਿ ਇਹ ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਕਾਰਜਸ਼ੀਲ ਮਾਮਲਾ ਸੀ।
I took a decision at that time that I wasn't going to inform the Prime Minister because this was an operational matter and I have a special responsibility as the Minister for the Australian Federal Police to receive briefings as I do on a regular basis from the Commissioner and I don't instruct him how to conduct his investigations. I don't impede his investigations. I don't seek to influence his investigations. I formed the judgment that I was not going to provide that information or disclose, and I don't compromise that.
ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਬ੍ਰਿਸਬੇਨ ਨਰਸਿੰਗ ਹੋਮ ਵਿਖੇ ਵੈਕਸੀਨ ਓਵਰਡੋਜ਼ ਲਈ ਜ਼ਿੰਮੇਵਾਰ ਕੰਪਨੀ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਹੋਰ ਉਲੰਘਣਾ ਹੋਈ ਤਾਂ ਉਸ ਕੰਪਨੀ ਦਾ ਕੰਟਰੈਕਟ ਰੱਦ ਕਰ ਦਿੱਤਾ ਜਾਵੇਗਾ। ਹੈਲਥਕੇਅਰ ਆਸਟ੍ਰੇਲੀਆ ਲਈ ਕੰਮ ਕਰ ਰਹੇ ਇੱਕ ਡਾਕਟਰ ਨੇ ਦੋ ਵਸਨੀਕਾਂ ਨੂੰ ਇੱਕ ਗਲਤ ਖੁਰਾਕ ਦਿੱਤੀ ਜੋ ਫਿਰ ਨਿਰੀਖਣ ਲਈ ਹਸਪਤਾਲ ਲਿਜਾਏ ਗਏ। ਹੈਲਥਕੇਅਰ ਆਸਟ੍ਰੇਲੀਆ ਦੇ ਚੀਫ ਐਗਜ਼ੀਕਟਿਵ ਜੇਸਨ ਕਾਰਟਰਾਈਟ ਆਪਣੀ ਭੂਮਿਕਾ ਤੋਂ ਪਾਸੇ ਹੋ ਗਏ ਹਨ ਜਦ ਤੱਕ ਕੰਪਨੀ ਆਪਣੀ ਅੰਦਰੂਨੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ। ਸ਼੍ਰੀ ਹੰਟ ਦਾ ਕਹਿਣਾ ਹੈ ਕਿ ਕੰਪਨੀ ਨੇ ਪਹਿਲਾਂ ਡਾਕਟਰ ਦੀ ਮਹਾਰਤ ਬਾਰੇ ਗਲਤ ਜਾਣਕਾਰੀ ਦਿੱਤੀ ਸੀ।
As we now know, contrary to the advice given in writing as well as verbally by the company yesterday, the doctor wasn't trained, and so as a consequence of that, there will be a medical referral in relation to the doctor. The company has had the book thrown at it by Professor Brendan Murphy as secretary, not something he does very often.
ਸੰਘੀ ਰੱਖਿਆ ਮੰਤਰੀ ਲਿੰਡਾ ਰੈਨਲਡਸ ਵੀਰਵਾਰ ਨੂੰ ਵੀ ਹਸਪਤਾਲ ਵਿੱਚ ਰਹੇ। ਸ਼੍ਰੀਮਤੀ ਰੈਨਲਡਸ ਪਿਛਲੇ ਹਫ਼ਤੇ ਬ੍ਰਿਟਨੀ ਹਿਗਿੰਸ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਜਨਤਕ ਹੋਣ ਤੋਂ ਬਾਅਦ ਭਾਰੀ ਦਬਾਅ ਹੇਠ ਸੀ। ਇੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
Much improved from where she was the night before and under doctor's instructions she'll remain under observation for a few more days yet and she's looking forward to returning to her duties and getting on with the job. She's doing a great job and particularly on a morning like this morning I want to be able to say she's doing a great job more and more often in the future and I have great confidence in the work that she's doing.
ਮੈਲਬਨ ਦੇ ਇੱਕ ਮਹਾਮਾਰੀ ਵਿਗਿਆਨੀ ਨੇ ਵਿਕਟੋਰੀਅਨ ਸਰਕਾਰ ਦੇ ਕੰਟਰੈਕਟ ਟਰੇਸਿੰਗ ਸਿਸਟਮ ਦੀ ਆਲੋਚਨਾ ਦੌਰਾਨ ਸਰਕਾਰ ਨੂੰ ਸਿਸਟਮ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ। ABC ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕੁਝ ਸਟਾਫ ਸਿਸਟਮ ਦੀਆਂ ਗਲਤੀਆਂ ਬਾਰੇ ਸ਼ਿਕਾਇਤ ਕਰ ਰਹੇ ਹਨ ਅਤੇ ਕਈ ਲੋਕ ਕੰਟੈਕਟ ਟਰੇਸਿੰਗ ਮਾਮਲਿਆਂ ਬਾਰੇ ਬਾਰ ਬਾਰ ਸੰਪਰਕ ਕੀਤੇ ਜਾਣ 'ਤੇ ਨਿਰਾਸ਼ ਹਨ। ਵਿਕਟੋਰੀਆ ਦੇ ਪ੍ਰੀਮੀਅਰ ਨੇ ਜ਼ੋਰ ਦੇ ਕੇ ਕਿਹਾ ਕਿ ਕਰਮਚਾਰੀ ਜਿੰਨੀ ਜਲਦੀ ਹੋ ਸਕੇ ਸਭ ਤੋਂ ਢੁਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ ਅਤੇ ਸਰਕਾਰ ਇਹ ਤਬਦੀਲੀਆਂ ਚੰਗੇ ਵਾਸਤੇ ਕਰ ਰਹੀ ਹੈ। ਬਰਨੇਟ ਇੰਸਟੀਟਿਊਟ ਦੇ ਪ੍ਰੋਫੈਸਰ ਮਾਈਕ ਟੂਲ ਨੇ SBS ਨੂੰ ਦੱਸਿਆ ਕਿ ਸਿਸਟਮ ਵਿੱਚ ਸੁਧਾਰ ਹੋਇਆ ਹੈ ਪਰ COVID-19 ਦੇ ਜ਼ੀਰੋ ਕੇਸਿਸ ਹੋਣ ਕਰਕੇ ਸਮਰੱਥਾ ਦਾ ਪਤਾ ਲਗਾਉਣਾ ਮੁਸ਼ਕਲ ਹੈ।
Even if the communication system is great, it still depends on the human being entering the data, which is based on an interview with someone who's struggling to remember what they did a week or two ago. So again, we can't expect perfection.
Queensland is ਹਫ਼ਤੇ ਤੋਂ ਗ੍ਰੇਟਰ ਮੈਲਬਨ ਲਈ ਦੁਬਾਰਾ ਖੁੱਲੇਗਾ। ਮੌਜੂਦਾ ਹੌਟਸਪੌਟ ਘੋਸ਼ਣਾਵਾਂ ਸ਼ਨੀਵਾਰ ਨੂੰ ਹਟਣਗੀਆਂ, ਜਿਸ ਦਾ ਮਤਲਬ ਹੈ ਕਿ ਯਾਤਰੀਆਂ ਨੂੰ ਬਾਰਡਰ ਪਾਸ ਜਾਂ ਕੁਆਰੰਟੀਨ ਕਰਨ ਦੀ ਲੋੜ ਨਹੀਂ ਪਵੇਗੀ। ਕੁਈਨਜ਼ਲੈਂਡ ਵਿੱਚ ਹੋਟਲ ਕੁਆਰੰਟੀਨ ਵਿੱਚ ਇੱਕ ਨਵਾਂ ਕੇਸ ਦਰਜ ਹੋਇਆ ਹੈ। ਯੂਨਾਈਟਿਡ ਸਟੇਟਸ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਜੌਨਸਨ ਐਂਡ ਜੌਨਸਨ ਕੋਰੋਨਾ ਵਾਇਰਸ ਵੈਕਸੀਨ ਦੀ ਇੱਕੋ ਡੋਜ਼ ਪ੍ਰਭਾਵਸ਼ਾਲੀ ਹੈ। ਫਾਈਜ਼ਰ ਅਤੇ ਮੋਡਰਨਾ ਵੈਕਸੀਨਸ ਦੇ ਉਲਟ ਜੌਨਸਨ ਐਂਡ ਜੌਨਸਨ ਵਰਜ਼ਨ ਨੂੰ ਇੱਕ ਫ੍ਰੀਜ਼ਰ ਦੀ ਬਜਾਏ ਫਰਿੱਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਇਸ ਦਾ ਅਰਥ ਹੈ ਕਿ ਵੈਕਸੀਨ ਨੂੰ ਕੁਝ ਦਿਨਾਂ ਅੰਦਰ ਹੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਆਸਟ੍ਰੇਲੀਆ ਦਾ ਦੁਨੀਆ ਦਾ ਸਭ ਤੋਂ ਪਹਿਲਾ ਨਿਊਜ਼ ਮੀਡੀਆ ਸੌਦੇਬਾਜ਼ੀ ਨਿਯਮ ਸੰਘੀ ਸੰਸਦ ਵਿੱਚ ਪਾਸ ਹੋਣ ਤੋਂ ਬਾਅਦ ਜਲਦ ਹੀ ਲਾਗੂ ਹੋ ਜਾਵੇਗਾ। ਫੇਸਬੁੱਕ ਦਾ ਕਹਿਣਾ ਹੈ ਕਿ ਉਹ ਅਗਲੇ 3 ਸਾਲਾਂ ਵਿੱਚ ਨਿਊਜ਼ ਇੰਡਸਟਰੀ ਨੂੰ ਸਮਰਥਨ ਦੇਣ ਲਈ $1 billion ਦਾ ਨਿਵੇਸ਼ ਕਰੇਗੀ। ਫੇਸਬੁੱਕ ਹੁਣ ਸਥਾਨਕ ਪੱਤਰਕਾਰੀ ਵਿੱਚ ਆਪਣੇ ਨਿਵੇਸ਼ ਨੂੰ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ ਅਤੇ ਕੈਨੇਡੀਅਨ ਮੀਡੀਆ ਆਊਟਲੈਟਸ ਨਾਲ ਸੰਭਾਵਿਤ ਲਾਇਸੈਂਸ ਸਮਝੌਤੇ ਦੀ ਪੜਚੋਲ ਵੀ ਕਰ ਰਹੀ ਹੈ। ਕੌਂਟਸ ਨੇ ਮਹਾਮਾਰੀ ਦੀਆਂ ਯਾਤਰਾ ਪਾਬੰਦੀਆਂ ਕਾਰਨ $1 billion ਦਾ ਅੱਧੇ ਸਾਲ ਦਾ ਘਾਟਾ ਦਰਜ ਕੀਤਾ ਹੈ। ਮੁੱਖ ਕਾਰਜਕਾਰੀ ਐਲਨ ਜੋਇਸ ਦਾ ਕਹਿਣਾ ਹੈ ਕਿ ਵਿਦੇਸ਼ੀ ਯਾਤਰਾ ਅਕਤੂਬਰ ਦੇ ਅੰਤ ਵਿੱਚ ਸੰਭਾਵਿਤ ਹੋ ਸਕਦੀ ਹੈ।
We're now planning for international travel to restart at the end of October this year, in line with the date for Australia's vaccine rollout to be effectively completed. We're still targeting July for a material increase in New Zealand flights. And of course, we are in close consultation with the government, and if things change, so do our dates.
ਪੱਛਮੀ ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਰਾਜ ਦੀ ਚੋਣ ਨਹੀਂ ਜਿੱਤ ਪਾਵੇਗੀ। ਜ਼ੈਕ ਕਰਕਪ ਨੇ 13 ਮਾਰਚ ਨੂੰ ਮਤਦਾਨਾਂ ਤੋਂ ਸਿਰਫ 2 ਹਫ਼ਤੇ ਪਹਿਲਾਂ ਇਹ ਕਿਹਾ। ਉਨ੍ਹਾਂ ਕਿਹਾ ਕਿ ਲਿਬਰਲ ਉਮੀਦਵਾਰਾਂ ਨੂੰ ਵੋਟਰਾਂ ਤੋਂ ਸਪਸ਼ਟ ਸੰਦੇਸ਼ ਮਿਲ ਰਿਹਾ ਹੈ।
People are telling them they expect Mark McGowan will be the Premier after the next election. And this is an open and honest conversation that we're having with the people of WA, that you can put that to one side now and your vote matters for an entirely different reason, to make sure you have strong Liberals who are standing up and fighting for your community, and more than ever, a strong system of checks and balances to keep Labor held to account.
ਉਹਨਾਂ ਦੀਆਂ ਟਿੱਪਣੀਆਂ ਇੱਕ ਅਖ਼ਬਾਰ ਦੇ ਪ੍ਰਕਾਸ਼ਨ ਤੋਂ ਬਾਅਦ ਆਈਆਂ ਹਨ, ਜਿਸ ਨੇ ਮਾਰਕ ਮੈਕਗੋਵਨ ਦੀ ਲੇਬਰ ਸਰਕਾਰ ਦੀ ਜਿੱਤ ਦਾ ਇਸ਼ਾਰਾ ਕੀਤਾ ਹੈ।
The election hasn't been held yet, and we have to respect the people of Western Australia and let them vote and let them have their say. In a democracy, people vote, and people should be able to vote and express their view about the candidates and the team they want to support, and everyone should respect the outcome.
ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਖਾਣੇ ਅਤੇ ਦਵਾਈਆਂ ਵਰਗੀਆਂ ਮਹੱਤਵਪੂਰਨ ਚੀਜ਼ਾਂ ਦੀ ਸਪਲਾਈ ਚੇਨ ਦੀ ਗਾਰੰਟੀ ਦੇਣ ਲਈ ਅਮਰੀਕਾ ਵਿੱਚ ਮੈਨੂਫੈਕਚਰਿੰਗ ਨੌਕਰੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ। ਸ਼੍ਰੀ ਬਾਈਡਨ ਦਾ ਕਹਿਣਾ ਹੈ ਕਿ ਅਮਰੀਕਾ ਇਨ੍ਹਾਂ ਚੀਜ਼ਾਂ ਦੀ ਦਰਾਮਦ ਉੱਤੇ ਤੇਜ਼ੀ ਨਾਲ ਨਿਰਭਰ ਹੋ ਰਿਹਾ ਹੈ, ਜਿਸ ਨਾਲ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਦਾ ਇੱਕ ਸੰਭਾਵਿਤ ਜੋਖਮ ਹੈ।
The American people should never face shortages in the goods and services they rely on, whether that's their car, or the prescription medicines, or the food at the local grocery store. And remember, the shortages in PPE during the pandemic, that meant we didn't have masks. We didn't have gowns or gloves to protect our frontline healthcare workers. That should have never happened, and this will never happen again in the United States, period.
Diao, hun sunde ha khabra. ਖੇਡ ਸੰਸਾਰ ਦੀਆਂ ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪੈਲੇਸ਼ੇ ਦਾ ਕਹਿਣਾ ਹੈ ਕਿ ਉਹ ਖੁਸ਼ ਹੈ ਕਿ ਬ੍ਰਿਸਬੇਨ 2032 ਵਿੱਚ ਓਲੰਪਿਕਸ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਇੱਕ ਪਸੰਦੀਦਾ ਸ਼ਹਿਰ ਹੈ। ਮੁਕਾਬਲੇ ਵਿੱਚ ਕਿਸੇ ਹੋਰ ਸ਼ਹਿਰ ਦਾ ਨਾਮ ਨਾ ਹੋਣ ਕਾਰਨ ਬ੍ਰਿਸਬੇਨ ਲਗਭਗ ਮੇਜ਼ਬਾਨੀ ਲਈ ਗਰੰਟੀਸ਼ੁਦਾ ਹੈ ਅਤੇ ਸਾਲ ਦੇ ਅੰਤ ਤੱਕ ਇਹ ਪਤਾ ਲੱਗ ਜਾਵੇਗਾ। ਪ੍ਰੀਮੀਅਰ ਪੈਲੇਸ਼ੇ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵੱਡੇ ਨਵੇਂ ਸਟੇਡੀਅਮ ਬਣਾਉਣ ਦੀ ਲੋੜ ਨਹੀਂ ਪਵੇਗੀ।
We already have 85% of the venues at the moment. It's a new norm, which means it's a game changer. We don't have to build huge stadiums that are not going to be used in the future. And this gives us hope and opportunity as we go through our economic recovery and plan for the future. It gives every single one of us hope that it puts Brisbane firmly on that international map.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 80 ਸੈਂਟ ਦੇ ਬਰਾਬਰ, ਭਾਰਤ ਦੇ 57.87 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 126.94 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਬੱਦਲਵਾਈ ਸਾਫ਼ ਹੋਵੇਗੀ, ਤਾਪਮਾਨ 32 ਡਿਗਰੀ। ਐਡੀਲੇਡ ਅਤੇ ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 24 ਅਤੇ 19 ਡਿਗਰੀ। ਹੋਬਾਰਟ 1-2 ਮੀਂਹ ਪੈ ਸਕਦੇ ਹਨ, ਤਾਪਮਾਨ 20 ਡਿਗਰੀ। ਕੈਨਬਰਾ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਸਿਡਨੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 26 ਡਿਗਰੀ। ਬ੍ਰਿਸਬੇਨ ਵੀ ਬੱਦਲਵਾਈ ਰਹੇਗੀ, ਤਾਪਮਾਨ 32 ਡਿਗਰੀ। ਅਤੇ ਕੇਨਸ ਮੀਂਹ ਘਟੇਗਾ, ਤਾਪਮਾਨ 31 ਡਿਗਰੀ। ਅਤੇ ਡਾਰਵਿਨ 1-2 ਮੀਂਹ ਅਤੇ ਸੰਭਾਵਿਤ ਤੂਫਾਨ, ਤਾਪਮਾਨ 32 ਡਿਗਰੀ। ਇਹ ਸੀ ਕੱਲ੍ਹ ਦੇ ਮੌਸਮ ਦਾ ਹਾਲ ਅਤੇ ਇਸ ਦੇ ਨਾਲ ਹੀ ਅੱਜ ਦਾ ਨਿਊਜ਼ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।